श्रीवास गुरु हर दिन रहे कीर्तन गाइए बहुड़िया गई पाइए जिस देवाए पुरख विराता हर रस तिल ही जाता जम काई करो नेड़ ना आया सुख नानक शरणी पाया जम कंकर लेड़ न आया सुख नानक शरणी पाया। वाहिगुरु जी का खालसा वाहिगुरु जी की फतेह। परम सत्कार योग सतगुरु जी के पावन चरणा विच सुशोभित गुरु सवारी साध संगत जीओ इस संसार के अंदर किसी भी वस्तु किसी भी पदार्थ व्यक्ति ने सदा नहीं रहना। संसार का अर्थ ही है सर्कल चक्कर घूमता होया जी ते असी सारे उस चक्कर विच घूम रहे हैं। जैसे हरहट की माला सिंध लगत है एक सखनी और फेर परियत है तैसे ही एक खेल खसम का पूरी अटंडा ने सर्कल चल रहा है। असी अरदास करते हाँ कि इस चक्कर विचों इस जमन मरण के फेरे विचों हे वाहिगुरु अकाल पुरख इस जीव नू अपने चरणा विच निवास बख्श। बड़ी चंगी गल है पर सतगुरु सचे पातशाह जी ने इस निवास लई एक मार्ग निश्चित किया है कि सिख जड़ा वो इस चक्कर विचों उस चरण निवास तक किवें पहुंच सकता है। कुछ मिनट इस गल नू समझण ते असी खर्च करने हन। गुरु अमरदास पातशाह प्रमाण करते ने तेन ने अफरियो जम मारिया ना जाई गुर कै शब्दे नेड़ ना आई शब्द सुने ता दूरह भागे मत मारे हर जियो वे परवाह है। बड़ी स्पष्ट गल है कि जिस मनुख की सुरत शब्द विच जुड़ गई है वो इस जम दे गेड़ विचों निकल जाता है। गुरु जी का हुणे हुक्म सुनिया हर दिन रहन कीर्तन गाइए बौड़ना जोनी पाई है कि मुड़के ये जमन मरन नहीं रहेगा। भाई गुरदास जी ने जो सतगुरु सचे पातशाह जी दे बहुत हजूरी दे सिख सन ते जिन्हां नूं श्री दरबार साहिब दे ग्रंथी होने का भी अवसर प्राप्त होया उन्हां ने वारां विच दो सिखां दा जिक्र कीता है। इन्होंने तिरथा खेडा सोए नी चरण शरण गुर शब्द निवासी। इन्होंने तिरथा ते खेडा दोवे जिहड़े सी सतगुरु पातशाह दी चरण शरण विच आण के उहदे च निवास करदे उन्हां ते इन्नी गल लिख दित्ती। दरबार साहिब दे बाद विच भाई साहिब भाई मनी सिंह जी ग्रंथी बने ते उन्हां ने दी व्याख्या कीती। ये दोने प्रमाणिक व्यक्ति हैं जिन्हां सतगुरु सचे पातशाह दे चरणां विच बह के ते इस आत्म रहस दीआं गल्लां नूं साडे तक पहुंचाया है। असी माफ करना मैनूं गुरुद्वारे विच कथा कीर्तन नूं भी एंटरटेनमेंट समझ लिया कई बार कि जे ते चार लतीफे सुना दिते जाण कोई इधर उधर दीआं कहानियां सुना दईए ते बहुत खुश हां असी। गुरु दी मत समझण लई मन ते जोर देना पैंदा है दिमाग ते सुरत नूं इधर लियाउणा पैंदा है ते उहदे लई आपां तैयार कोई नहीं। सारिआं दी साडिआं दी हालत इहो ही है पर उहदे बिना गल नहीं बणनी। भाई मनी सिंह जी ने इहदी व्याख्या करदिआं लिखिआ भी उहनां सिखां ने गुरु नानक पातशाह दे पास अर्ज कीती कि सतगुरु असीं चाहुंदे आं भी साडा तुहाडे चरणां च निवास होवे। गुरु साहब कहण लगे भाई फिर इस तरह करिओ अपने नगर धर्मशाल बना के अमृत वेले उठ के इशनान करके बाणी पढ़ के धर्मशाल विच जाके शब्द कीर्तन करना है शब्द नाल अपनी सुरत नूं जोड़ना है फिर किरत करनी है किरत विचों लंगर तैयार करके आए गए अतिथि की सेवा करनी है लोड़वंद की सेवा करनी है फिर शाम नूं शब्द कीर्तन विच अपने आप नूं जोड़ना है। इस तरह तुसी साडे चरणां विच निवास करोगे जिथे तुसी शब्द कीर्तन करोगे उथे साडे चरणां दा वासा होएगा। फिर उथे गल स्पष्ट कीती कहण लगे एक गल याद रखनी
ਜੇ ਸਰੀਰ ਨਾਲ ਜੁੜਨ ਦੀ ਕੋਸ਼ਿਸ਼ ਕਰੋਗੇ ਤੇ ਵਿਛੋੜਾ ਲਾਜ਼ਮੀ ਹੈ, ਕਿਉਂਕਿ ਸਰੀਰ ਕਦੇ ਵੀ ਸਦੀਵੀ ਸਾਥ ਦੇਣ ਵਾਲੀ ਵਸਤੂ ਨਹੀਂ। ਜੇ ਤੁਸੀਂ ਸਾਡੇ ਸਰੀਰ ਨਾਲ ਜੁੜਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਵਿਛੜੋਗੇ। ਹਾਂ, ਸ਼ਬਦ ਮੇਰਾ ਹਿਰਦਾ ਹੈ, ਤੇ ਜੇ ਤੁਸੀਂ ਸ਼ਬਦ ਨਾਲ ਜੁੜੋਗੇ ਨਾ ਫਿਰ ਤੁਸੀਂ ਕਦੇ ਵਿਛੜ ਨਹੀਂ ਸਕੋਗੇ, ਫਿਰ ਵਿਛੋੜੇ ਦੀ ਕੋਈ ਗੱਲ ਹੋ ਨਹੀਂ ਸਕੇਗੀ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਬਦ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਤੇ ਉਹਨਾਂ ਸਿੱਖਾਂ ਨੇ ਇਹਦੀ ਕਮਾਈ ਕਰਕੇ ਭਾਈ ਗੁਰਦਾਸ ਕਹਿੰਦੇ ਨੇ ਕਿ ਗੁਰੂ ਦੇ ਚਰਨਾਂ ਵਿਚ ਨਿਵਾਸ ਪ੍ਰਾਪਤ ਕੀਤਾ। ਔਰ ਅੱਜ ਵੀ ਅਸੀਂ ਬਾਣੀ ਦਾ ਕੀਰਤਨ ਪਾਠ ਇਹ ਸਭ ਕੁਝ ਇਸੇ ਲਈ ਕਰਦੇ ਹਾਂ ਕਿ ਅਖੀਰ ਵਕਤ ਸਾਡੀ ਸੁਰਤ ਸ਼ਬਦ ਵਿਚ ਰਹੇ ਤੇ ਅਸੀਂ ਮਾਲਕ ਵਿਚ ਜੁੜ ਸਕੀਏ। ਭਾਈ ਗੁਰਦਾਸ ਜੀ ਨੇ ਇਹਦੀ ਵਿਆਖਿਆ ਕਰਦਿਆਂ ਇੱਕ ਬਿੱਤ ਲਿਖਿਆ, ਉਹਦੇ ਚ ਕੁਝ ਮਿਸਾਲਾਂ ਦਿੱਤੀਆਂ। ਉਹ ਕਹਿੰਦੇ ਨੇ ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੀ। ਕਿਰਤਾਸ ਕਹਿੰਦੇ ਨੇ ਕਾਗਜ਼ ਨੂੰ। ਬੜੇ ਸਾਰੇ ਅਸੀਂ ਜਾਣਦੇ ਹਾਂ ਕਿ ਕਾਗਜ਼ ਧਾਰਨ ਜਿਹੜਾ ਹੈ, ਗਲੇਜ਼ ਨਹੀਂ, ਸਧਾਰਨ ਕਾਗਜ਼ ਜਿਹੜਾ ਹੈ ਉਹ ਜਦੋਂ ਪਾਣੀ ਚ ਪਾ ਦਿਓ ਤੇ ਗਲ ਜਾਂਦਾ। ਪਰ ਭਾਈ ਸਾਹਿਬ ਕਹਿੰਦੇ ਨੇ ਉਸੇ ਕਾਗਜ਼ ਨੂੰ ਘਿਓ ਲਾ ਦਿਓ ਤੇ ਕ੍ਰਿਤ ਸੰਬੰਧ ਜਲ ਮੱਧ ਸਾਵਧਾਨ ਹੈ, ਘਿਓ ਲੱਗਾ ਨੀ ਉਸ ਕਾਗਜ਼ ਨੂੰ ਤੇ ਪਾਣੀ ਚ ਫੇਰ ਨੀ ਉਹ ਗਲਣਾ, ਨਹੀਂ ਗਲੇਗਾ। ਦੂਸਰੀ ਮਿਸਾਲ ਦਿੰਦੇ ਨੇ, ਕਹਿੰਦੇ ਨੇ ਜੈਸੇ ਕੋਤ ਭਾਰ ਤੂਲ ਤਨਕ ਚਿਣਕ ਜਰੈ। ਥੋੜਾ ਮਨ ਰੂਹ ਇਕੱਠਾ ਕਰ ਦਿੱਤਾ ਜਾਏ ਤੇ ਕਈ ਵਾਰੀ ਅਖਬਾਰਾਂ ਚ ਪੜ੍ਹਦੇ ਹਿੰਦੁਸਤਾਨ ਚ ਆਮ ਪੜ੍ਹੀਦਾ ਸੀ ਕਿ ਕਿਸੇ ਨੇ ਸਿਗਰਟ ਪੀਤੀ, ਮਾੜਾ ਜਿਹਾ ਗੁਲ ਸੁੱਟਿਆ ਤੇ ਅੱਗ ਲੱਗ ਗਈ ਸੁਕਾ ਮੰਡੀ ਚ, ਮਨਾ ਮਹੀ ਸੜ ਗਈ। ਜੈਸੇ ਕੋਟ ਭਾਰ ਤੂਲ ਤਨਕ ਚਿਣਕ ਜਰੈ। ਪਰ ਕਹਿੰਦੇ ਨੇ ਤੇਲ ਨੇਲ ਦੀਪਕ ਮੈਂ ਬਾਤੀ ਗਤਮਾਨ ਹੈ। ਛੋਟੀ ਜੀ ਰੂਹ ਦੀ ਬੱਤੀ ਹੈ, ਤੇਲ ਵਿਚ ਮਿਕਸ ਹੋਈ ਹੈ, ਤੇਲ ਸੜ ਜਾਂਦਾ ਉਹ ਕਾਇਮ ਰਹਿੰਦੀ ਹੈ, ਕਈ ਦਿਨ ਚੱਲਦੀ ਹੈ। ਫਿਰ ਦ੍ਰਿਸ਼ਟਾਂਤ ਦਿੱਤਾ ਤੀਸਰਾ, ਕਹਿੰਦੇ ਨੇ ਜੈਸੇ ਲੋਹੋ ਗੂਡ ਜਾਤ ਸਲਲ ਮੈਂ ਡਾਰਤ ਹੀ। ਸਲਲ ਕਹਿੰਦੇ ਨੇ ਪਾਣੀ ਨੂੰ, ਲੋਹਾ ਛੋਟਾ ਜਿਹਾ ਤੀਸ ਲੈ ਲੋ ਟੁਕੜਾ ਲੋਹੇ ਦਾ ਪਾਣੀ ਚ ਸੁੱਕ ਡੁੱਬ ਜਾਂਦਾ ਹੈ, ਬੜੀ ਸਧਾਰਨ ਗੱਲ ਹੈ। ਜੈਸੇ ਲੋਹੋ ਗੂਡ ਜਾਤ ਸਲਲ ਮੈਂ ਡਾਰਤ ਹੀ। ਪਰ ਭਾਈ ਸਾਹਿਬ ਕਹਿੰਦੇ ਨੇ ਕਿ ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ। ਉਹੀ ਲੋਹਾ ਜੇ ਲੱਕੜ ਨਾਲ ਜੋੜਦਿਆਂ ਬੇੜੀਆਂ ਤੇ ਹਵਾਈ ਸਮੁੰਦਰੀ ਜਹਾਜ਼ ਬਹਿਰੀ ਬੇੜੇ ਇਸੇ ਸਕੂਲ ਤੇ ਕਰ ਰਹੇ ਨੇ, ਲੱਕੜ ਨਾਲ ਲੋਹਾ ਜੜਿਆ ਪਿਆ ਤੇ ਮਨਾ ਮੋਈ ਕਰਦਾ ਪਿਆ, ਕੋਈ ਫਿਕਰ ਹੀ ਨਹੀਂ ਗਾ, ਲੁਗਣ ਦੀ ਗੱਲ ਹੀ ਨਹੀਂ ਹੈਗੀ। ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਕਿ ਤੈਸੇ ਜਮ ਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ। ਕਹਿੰਦੇ ਡਰਾਉਣਾ ਜਮ ਜਿਹੜਾ ਹੈ ਉਹ ਸਾਰੇ ਸੰਸਾਰ ਨੂੰ ਗ੍ਰਸਦਾ, ਖਾਂਦਾ, ਛੱਡਦਾ ਨਹੀਂ। ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ। ਪਰ ਫੈਸਲਾ ਕੀ ਕਰਦੇ ਨੇ, ਕਹਿੰਦੇ ਨੇ ਸਤਿਗੁਰ ਭੇਟਤ ਹੀ ਦਾਸਨ ਬਾਸਾ ਹੈ। ਜੇ ਸਿੱਖ ਜਿਹੜਾ ਗੁਰੂ ਨੂੰ ਮਿਲ ਜਾਏ ਸ਼ਬਦ ਕਰਕੇ ਤੇ ਉਹੀ ਜਮ ਦਾਸਾਂ ਦਾ ਦਾਸ ਸੇਵਕਾਂ ਦਾ ਸੇਵਕ ਹੁੰਦਾ ਹੈ। ਜਿਨ੍ਹਾਂ ਲੋਕਾਂ ਨੇ ਇਸ ਆਤਮਕ ਰਹੱਸ ਨੂੰ ਜਾਣਿਆ ਹੈ, ਸਮਝਿਆ ਹੈ, ਉਹ ਇਸ ਪਾਸੇ ਯਤਨ ਕਰਦੇ ਆ ਤੇ ਉਹ ਫਿਰ ਸਾਨੂੰ ਗੱਲ ਸਮਝਾਉਂਦੇ ਆ। ਕਿਉਂਕਿ ਆਮ ਬੰਦਾ ਜਿਹੜਾ ਜਿਹਨੂੰ ਇਸ ਗੱਲ ਦਾ ਅਨੁਭਵ ਨਹੀਂ, ਉਹ ਕੀ ਸਾਨੂੰ ਦੱਸ ਸਕਦਾ। ਕਬੀਰ ਜੀ ਦਾ ਇੱਕ ਸ਼ਲੋਕ ਹੈ, ਹੁਣ ਇਹ ਤੇ ਨਹੀਂ ਕਿ ਸਰੀਰ ਕਬੀਰ ਸਾਹਿਬ ਦਾ ਦੁਨੀਆਂ ਚ ਰਿਹਾ, ਉਹ ਵੀ ਤੇ ਤੁਰ ਗਿਆ। ਪਰ ਉਹ ਕਹਿੰਦੇ ਨੇ ਉਹਨਾਂ ਨੇ ਜਦੋਂ ਜੀ ਇਸ ਗੱਲ ਦਾ ਅਹਿਸਾਸ ਕਰ ਲਿਆ ਕਿ ਹੁਣ ਮੌਤ ਜਮ ਮੇਰਾ ਕੁਛ ਨਹੀਂ ਵਿਗਾੜ ਸਕਦੀ ਤੇ ਉਹਨਾਂ ਗੱਲ ਲਿਖੀ। ਉਹ ਕਹਿੰਦੇ ਨੇ ਕਬੀਰ ਮੇਰੀ ਬੁੱਧ ਕਹੋ ਜਮ ਨਾ ਕਰੇ ਤਿਸਕਾਰ। ਕਹਿੰਦੇ ਨੇ ਮੇਰੀ ਜਿਹੜੀ ਇਹ ਬੁੱਧੀ ਹੈ ਨਾ, ਹੁਣ ਜਮ ਇਸ ਨੂੰ ਤਿਰਸਕਾਰ ਨਹੀਂ ਕਰ ਸਕਦਾ, ਇਹਨੂੰ ਕਹਿ ਨਹੀਂ ਸਕਦਾ ਰੇਦ ਰਾਓ, ਸਿੜਕ ਨਹੀਂ ਸਕਦਾ, ਖਿੜਕ ਨਹੀਂ ਸਕਦਾ, ਇਹਨੂੰ ਕੁਛ ਕਹਿ ਨਹੀਂ ਸਕਦਾ। ਵੇਖੋ ਇੱਕ ਉਹਨਾਂ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ, ਕਹਿੰਦੇ ਨੇ ਕਬੀਰ ਮੇਰੀ ਬੁੱਧ ਕਹੋ ਜਮ ਨਾ ਕਰੇ ਤਿਸਕਾਰ। ਕਹਿੰਦੇ ਨੇ ਜਿਨ ਇਹ ਜਮੂਆ ਸਿਰ ਗਿਆ, ਜਿਹੜੇ ਲੋਕ ਭਾਸ਼ਾ ਨੂੰ ਜਾਣਦੇ ਆ ਉਹ ਜਿਹੜਾ ਧਿਆਨ ਦੇਣ, ਪਹਿਲੀ ਪੰਕਤੀ ਵਿਚ ਜਮ ਵਰਤਿਆ, ਦੂਸਰੀ ਵਿਚ ਲਫ਼ਜ਼ ਜਮੂਆ ਵਰਤਿਆ। ਜਮ ਇੱਕ ਸਧਾਰਨ ਲਫ਼ਜ਼ ਹੈ, ਆਮ ਅਸੀਂ ਵਰਤਦੇ ਹਾਂ, ਲੇਕਿਨ ਜਮੂਆ ਜਿਹੜਾ ਅਲਪਾਰਥਕ ਨਾਮ ਹੈ, ਇਹਨੂੰ ਅਸੀਂ ਭਾਸ਼ਾ ਵਿਚ ਵਿਆਕਰਨ ਵਿਚ ਅਲਪਾਰਥਕ ਨਾਮ ਕਹਿੰਦੇ ਹਾਂ। ਜਿਹਨੂੰ ਛੁਟਾਉਣਾ ਹੋਵੇ ਨਾ, ਜਿਹਨੂੰ ਸਮਝਾਓ ਕਿ ਤੱਕ ਲਈ ਹੈਗਾ, ਉਹਦੇ ਵਾਸਤੇ ਇਸ ਨਾਮ ਦੀ ਵਰਤੋਂ ਕੀਤੀ ਜਾਂਦੀ ਹੈ। ਕਬੀਰ ਦੂਸਰੀ ਪੰਕਤੀ ਚ ਕਹਿੰਦੇ ਨੇ ਜਿਨ ਇਹ ਜਮੂਆ ਸਿਰਜਿਆ, ਕਹਿੰਦੇ ਨੇ ਜਿਹਨੇ ਨਿਮਾਣਾ ਜਮ ਬਣਾਇਆ ਨਾ, ਯਾਨੀ ਕਿ ਜਮ ਦੀ ਪਾਵਰ ਹੀ ਕੋਈ ਨੀ, ਤਾਕਤ ਹੀ ਖਤਮ ਕਰ ਦਿੱਤੀ। ਜੇ ਅਹਿਸਾਸ ਹੋਵੇ ਵੀ ਉਹਦੀ ਤਾਕਤ ਬੜੀ ਹੈ ਤੇ ਅਸੀਂ ਕਮਜ਼ੋਰ ਆ ਫਿਰ ਤੇ ਮਾਰੇ ਗਏ, ਤੇ ਜੇ ਅਹਿਸਾਸ ਇਹ ਹੈ ਕਿ ਸਾਡੇ ਕੋਲ ਬੜੀ ਵੱਡੀ ਸ਼ਕਤੀ ਹੈ, ਜਮ ਕੀ ਕਰ ਸਕਦਾ। ਗੁਰੂ ਅਮਰਦਾਸ ਸਾਹਿਬ ਵੀ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਹਰ ਜੀਓ ਕੀ ਹੈ ਸਭ ਸਰਕਾਰਾ, ਇਹ ਜਮ ਕਿਆ ਕਰੇ ਵਿਚਾਰਾ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਤੱਕ ਦਾ ਸਾਹ ਹੈ। ਇਹ ਉਹਨੂੰ ਪਤਾ ਲੱਗਦਾ ਨਾ ਵੀ ਜਿਹਨੂੰ ਪਤਾ ਲੱਗੀ ਵੀ ਅਸਲੀਅਤ ਕੀ ਹੈ। ਤੇ ਸਾਡੇ ਵਰਗੇ ਤਾਂ ਐਵੇਂ ਡਰੀ ਜਾਂਦੇ ਨੇ, ਪਤਾ ਨੀ ਕੀ ਹੋ ਗਿਆ, ਕਿਉਂਕਿ ਅਸਲੀਅਤ ਤੋਂ ਬਹੁਤ ਦੂਰ ਜਾਣ ਦੀ ਕੋਸ਼ਿਸ਼ ਕਰਦੇ ਆ, ਤੇ ਜਿੱਥੋਂ ਅਸਲੀਅਤ ਮਿਲਦੀ ਉੱਥੇ ਨੇੜੇ ਨੀ ਆਉਂਦਾ ਕੋਈ। ਕਬੀਰ ਕਹਿੰਦੇ ਨੇ ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਤਗਾਰ। ਕਹਿੰਦੇ ਨੇ ਮੈਂ ਉਹ ਪਰਵਤਗਾਰ ਜਿਹੜਾ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਜਿਹੜਾ ਸਭ ਦੀ ਸੰਭਾਲ ਕਰਨ ਵਾਲਾ, ਮੈਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਕੀਤਾ, ਹੁਣ ਇਹ ਜਮ ਵਿਚਾਰਾ ਮੇਰੇ ਨੂੰ ਨਹੀਂ ਕਰ ਸਕਦਾ। ਜਮ ਬੱਪੜਾ ਮੋਕੋ ਕਹਾਂ ਡਰਾਈ, ਇਹ ਤੇ ਮੇਰਾ ਕੁਝ ਨਹੀਂ ਕਰ ਸਕਦਾ, ਕਿਉਂਕਿ ਮੈਂ ਇਹ ਨੁਸਖਾ ਪ੍ਰਾਪਤ ਕਰ ਲਿਆ ਹੈ ਕਿ ਸ਼ਬਦ ਬਾਣੀ ਦੇ ਲੜ ਲੱਗ ਕੇ, ਪ੍ਰਮਾਤਮਾ ਦੀ ਉਸਤ ਦੇ ਲੜ ਲੱਗ ਕੇ ਉਹਦੇ ਵਿੱਚ ਨਿਵਾਸ ਕਰਨ ਦੀ ਮੈਨੂੰ ਯੁਕਤੀ ਮਿਲ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਹ ਸਿੱਖ ਨੂੰ ਗੱਲ ਸਮਝ ਆ ਗਏ ਕਿ ਸਿੱਖਾ ਜੇ ਬਾਣੀ ਨਾਲ ਜੁੜਿਆ ਰਹੇਗਾ, ਸ਼ਬਦ ਨਾਲ ਜੁੜਿਆ ਰਹੇਗਾ, ਤੇਰੀ ਸੁਰਤ ਵਾਹਿਗੁਰੂ ਅਕਾਲ ਪੁਰਖ ਵਿੱਚ ਲੀਨ ਹੋਵੇਗੀ, ਚਰਨ ਸ਼ਰਨ ਵਿੱਚ ਵਾਸਾ ਹੋਵੇਗਾ, ਕੋਈ ਸਵਰਗ ਬਹਿਸ਼ਤ ਕੋਈ ਅਕਾਲ ਪਤਾਲ ਕੁਛ ਵੀ ਕਹਿੰਦੀ ਤੇਰਾ ਕੁਝ ਨਹੀਂ ਵਿਗਾੜ ਸਕਦੇ, ਤੇ ਨਾ ਤੇਰੇ ਅੰਦਰ ਕੋਈ ਇਸ ਤਰ੍ਹਾਂ ਦੀ ਲਾਲਸਾ ਪੈਦਾ ਹੋ ਸਕਦੀ ਹੈ। ਇਹੋ ਗੱਲ ਸਾਡੀ ਅਰਦਾਸ ਦੇ ਫੈਸਲੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਝਾਈ ਹੈ। ਕਹਿੰਦੇ ਹਰ ਦਿਨ ਰਹਿਣ ਕੀਰਤਨ ਗਾਈ ਹੈ ਔਰ ਨਾ ਜੋਨੀ ਪਾਈ ਹੈ, ਜਿਸ ਦੇਵੈ ਪੁਰਖ ਵਿਦਾਤਾ ਹਰ ਰਸਤੇ ਹੀ ਜਾਤਾ, ਜਮ ਕੰਕਰ ਲੇਟ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ। ਇਤਨੀ ਗੱਲ ਹੈ, ਜੇ ਸਾਡੀ ਸਮਝ ਵਿੱਚ ਆ ਜਾਏ ਤੇ ਭਾਈ ਜਿਹੜਾ ਵੀ ਸੰਸਾਰ ਵਿੱਚੋਂ ਤੁਰੇਗਾ ਉਹ ਆਪਣੀ ਮੰਜ਼ਲੇ ਮਕਸੂਦ ਤੇ ਪਹੁੰਚੇਗਾ, ਆਪਣੇ ਟਿਕਾਣੇ ਤੇ ਪਹੁੰਚੇਗਾ। ਉਹਦੇ ਵਾਸਤੇ ਫਿਰ ਅਫਸੋਸ ਕਰਨ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਂਦੀ, ਕਿਉਂਕਿ ਆਪਣੇ ਘਰ ਚਲਾ ਗਿਆ, ਆਪਣੇ ਟਿਕਾਣੇ ਪਹੁੰਚ ਗਿਆ। ਇਸ ਵਾਸਤੇ ਜਾਣ ਵਾਲੇ ਨੇ ਆਪਣੀ ਜ਼ਿੰਦਗੀ ਚ ਕੋਈ ਇਸ ਤਰ੍ਹਾਂ ਐਸੀ ਘਾਲਣਾ ਘਾਲੀ ਹੈ ਤਾਂ ਗੁਰੂ ਚਰਨਾਂ ਚ ਜਾਣ ਤੋਂ ਉਹਨੂੰ ਕੋਈ ਨਹੀਂ ਰੋਕ ਸਕਦਾ। ਸਾਡੀ ਅਰਦਾਸ ਵੀ ਸਾਰਥਕ ਹੋਵੇਗੀ ਤੇ ਭਾਈ ਜਾਣ ਵਾਲਾ ਤੇ ਤੁਰ ਗਿਆ, ਪਰ ਅਸੀਂ ਬਫਰ ਪੈਨ ਕੀਤੇ ਕਿ ਉਹਨੇ ਜਾਣਾ ਸੀ, ਅਸਲ ਤਰੀ ਜਾਣਾ, ਸੰਸਕਾਰ ਕਰਕੇ ਉਹਨੇ ਮੁੜ ਭੁੱਲ ਜਾਂਦੇ ਆ, ਇਸ ਤੇ ਨਹੀਂ ਜਾਣਾ, ਉਹ ਨਹੀਂ ਕਹਿਣਾ। ਮੈਨੂੰ ਗੱਲ ਚੇਤੇ ਆਈ, ਇੱਕ ਮਿੰਟ ਵਿੱਚ ਸਮਾਪਤੀ ਕਰਾਂਗਾ। ਅਸੀਂ ਘੜੀਆਂ ਵਧੀਆ, ਕਲਾਕਸ ਲੱਗੇ ਨੇ, ਅਲਾਰਮ ਖੜਕਦੇ ਆ, ਅਸੀਂ ਸਾਰੇ ਕਹਿੰਦੇ ਆ ਵੀ ਟਾਈਮ ਪਾਸ ਕਰ ਰਹੇ ਹਾਂ, ਵਕਤ ਪਾਸ ਕਰ ਰਹੇ ਹਾਂ, ਪਰ ਕਹਾਣੀ ਕੀ ਹੈ ਤੇ ਵਕਤ ਸਾਨੂੰ ਪਾਸ ਕਰ ਰਿਹਾ, ਵਕਤ ਸਾਨੂੰ ਕੱਟ ਰਿਹਾ, ਅਸੀਂ ਵਕਤ ਨੂੰ ਨਹੀਂ ਕੱਟ ਰਹੇ। ਵਿਚਾਰਵਾਨ ਕਹਿੰਦੇ ਨੇ ਕਿ ਜਿੱਦਣ ਕੋਈ ਇਹੋ ਜਿਹੀ ਘੜੀ ਬਣ ਗਈ ਜਿਹਨੂੰ ਵੇਖ ਕੇ ਮਨੁੱਖ ਨੂੰ ਅਹਿਸਾਸ ਹੋਵੇ ਕਿ ਮੇਰੀ ਜ਼ਿੰਦਗੀ ਇੰਨੀ ਗੁਜ਼ਰ ਗਈ ਹੈ, ਆ ਰਿਹਾ ਮੇਰਾ ਅਸੀਂ ਨੇੜੇ, ਉਦੋਂ ਮਨੁੱਖ ਧਰਮ ਤੋਂ ਨਹੀਂ ਬਚ ਸਕੇਗਾ, ਉਦੋਂ ਮਨੁੱਖ ਹਰ ਹਾਲਤ ਵਿੱਚ ਧਰਮੀ ਹੋ ਜਾਏਗਾ। ਹੁਣ ਤੇ ਅਸੀਂ ਟਾਈਮ ਨੂੰ ਕੱਟਣ ਦੀ ਆਪਣੇ ਆਪ ਨੂੰ ਉੱਤੇ ਚਾੜਿਆ ਹੋਇਆ, ਲੇਕਿਨ ਇਹ ਨਹੀਂ ਪਤਾ ਕਿ ਸਾਨੂੰ ਕਾਲ ਸਾਰਿਆਂ ਨੂੰ ਰਗੜ ਕੇ ਜਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕੋਈ ਕਾਲ ਨੂੰ ਜਿੱਤ ਨਹੀਂ ਸਕਿਆ, ਕਾਲ ਹੀ ਸਾਰਿਆਂ ਨੂੰ ਹਮੇਸ਼ਾ ਜਿੱਤੇਗਾ। ਇਹ ਗੱਲ ਸਾਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਦਾ ਸਮਾਂ ਗੁਜ਼ਰ ਜਾਣਾ, ਮੁੜ ਕੇ ਹੱਥ ਨਹੀਂ ਆਉਣਾ। ਜੇ ਵਾਹਿਗੁਰੂ ਅਕਾਲ ਪੁਰਖ ਵਿੱਚ ਸ਼ਬਦ ਰਾਹੀਂ ਅਸੀਂ ਸੁਰਤ ਜੋੜ ਸਕੀਏ ਤਾਂ ਇਹ ਜ਼ਿੰਦਗੀ ਸਾਰਥਕ ਹੋ ਸਕਦੀ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਪਾਰਥ ਕੀਨ, ਅਟਲ ਫੈਸਲਾ ਹੈ, ਤੇ ਇਸ ਅਟਲ ਫੈਸਲੇ ਵੱਲ ਸਾਡਾ ਧਿਆਨ ਜਾਂਦਾ ਰਹੇ ਤੇ ਸਾਡੀ ਸੁਰਤ ਸ਼ਬਦ ਵਿੱਚ ਲੱਗੀ ਰਹੇ। ਇਸੇ ਲਈ ਅਸੀਂ ਧਰਮ ਕਰਮ ਦੇ ਸਾਰੇ ਉੱਦਮ ਕਰਦੇ ਹਾਂ। ਜੇ ਇਹ ਗੱਲ ਨਹੀਂ ਬਣਦੀ ਤਾਂ ਉੱਦਮ ਸਾਰਥਕ ਨਹੀਂ ਗੇ, ਜੇ ਇਹ ਬਣ ਜਾਂਦੀ ਹੈ ਤਾਂ ਸਾਡਾ ਗਾਵਿਆ ਸੁਣਿਆ ਸੇਵਾ ਕੀਤੀ ਸਭ ਸਾਰਥਕ ਹੋ ਜਾਏਗਾ। ਇੰਨੇ ਅੱਖਰਾਂ ਨਾਲ ਹੀ ਮੈਂ ਆਪਣੀ ਬੇਨਤੀ ਨੂੰ ਸੰਕੋਚਦਾ ਹੋਇਆ ਤੇ ਮੰਨਦਾ ਯਾਚਕ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।